ਭਾਵ ਆਪਣਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਨਿਵੇਦਨ ਕਰ ਦਿੰਦਾ ਹੈ।
ਹਰ ਕੇ ਚਰਨ ਹਿਰਦੈ ਬਸਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਸ ਵਾਹਿਗੁਰੂ ਦੇ ਚਰਨਾਂ ਨੂੰ, ਸਰਗੁਣ ਸਰੂਪ ਦੇ ਪ੍ਰਤੱਖ ਚਰਨਾਂ ਨੂੰ ਤੇ ਜਿਹੜਾ ਨਿਰਗੁਣ ਸਰੂਪ ਹੈ ਵਾਹਿਗੁਰੂ ਦਾ, ਉਹਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ।
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਐਸਾ ਭਗਉਤੀ ਹੈ, ਐਸਾ ਭਗਤ ਹੈ, ਭਗਵੰਤ ਕਉ ਪਾਵੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ।
ਸੋ ਪੰਡਤ ਜੋ ਮਨ ਪ੍ਰਬੋਧੈ।
ਲਓ ਹੁਣ ਚੌਥੇ ਅੰਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਪੰਡਤ ਕੌਣ ਹੋ ਸਕਦਾ? ਪੰਡਤ ਇੱਕ ਉਪਾਧੀ ਦਾ ਨਾਮ ਹੈ, ਵੀ ਜਿਹੜਾ ਵਿਦਵਾਨ ਹੋਵੇ ਤੇ ਉਸਨੂੰ ਪੰਡਤ ਕਿਹਾ ਜਾਂਦਾ ਹੈ। ਤੇ ਅਸਲੀ ਪੰਡਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਸਮਝਾਉਣ ਲੱਗੇ ਨੇ। ਸੋ ਪੰਡਤ, ਅਸਲੀ ਪੰਡਤ ਉਹ ਹੈ ਜੋ ਮਨ ਪ੍ਰਬੁੱਧ ਹੈ, ਜਿਹੜਾ ਆਪਣੇ ਮਨ ਨੂੰ ਵੀ ਪ੍ਰਬੁੱਧ ਹੈ ਦਾ ਅਰਥ ਸਮਝਾਉਂਦਾ ਹੈ, ਜਿਹੜਾ ਆਪਣੇ ਮਨ ਨੂੰ ਵੀ ਸਮਝਾਉਂਦਾ ਹੈ, ਉਹ ਅਸਲੀ ਪੰਡਤ ਹੈ।
ਰਾਮ ਨਾਮ ਆਤਮ ਮਹਿ ਸੋਧੈ।
ਕਿਉਂਕਿ ਸਤਿਗੁਰੂ ਮਹਾਰਾਜ ਦਾ ਸਾਨੂੰ ਇਹ ਹੁਕਮ ਹੈ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਹੀ ਜਾਵੇ। ਹਰ ਵਿਦਵਾਨ ਨੂੰ ਪਹਿਲਾਂ ਆਪਣਾ ਮਨ ਸਮਝਾਉਣਾ ਚਾਹੀਦਾ ਹੈ ਤੇ ਫਿਰ ਦੂਜਿਆਂ ਨੂੰ ਉਹ ਉਪਦੇਸ਼ ਦੇਣ ਦਾ ਅਧਿਕਾਰ ਲੈ ਸਕਦਾ। ਜਿਸਨੇ ਆਪਣੇ ਮਨ ਨੂੰ ਨਹੀਂ ਸਮਝਾਇਆ, ਉਹ ਦੂਜਿਆਂ ਨੂੰ ਕੀ ਉਪਦੇਸ਼ ਦੇਵੇਗਾ? ਇਸੇ ਲਈ ਹਜ਼ੂਰ ਕਹਿੰਦੇ, ਅਸਲੀ ਪੰਡਿਤ ਵਿਦਵਾਨ ਉਹ ਹੈ ਜੋ ਆਪਣੇ ਮਨ ਨੂੰ ਸਮਝਾ ਲੈਂਦਾ ਹੈ ਤੇ ਫਿਰ ਇਸ ਦੇ ਨਾਲ ਹੀ ਰਾਮ ਨਾਮ ਆਤਮ ਮੈਂ ਸੁਧ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਆਤਮਾ ਦੇ ਵਿੱਚੋਂ ਸੋਧਾ ਦਾ ਅਰਥ ਖੋਜਦਾ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਸਾਡੇ ਅੰਦਰ ਵੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ। ਤੇ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਅੰਤਰਾਤਮਾ ਖੋਜਦਾ ਹੈ, ਉਹ ਅਸਲੀ ਪੰਡਿਤ ਹੋ ਸਕਦਾ ਹੈ।
ਰਾਮ ਨਾਮ ਸਾਰ ਰਸ ਪੀਵੈ।
ਲੋ, ਪੰਡਿਤ ਕੇਵਲ ਉਹੀ ਨਹੀਂ ਜਿਹੜਾ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, ਬਲਕਿ ਪੰਡਿਤ ਨੂੰ ਚਾਹੀਦਾ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰੇ। ਕਿਉਂਕਿ ਪਰਮੇਸ਼ਰ ਦੇ ਨਾਮ ਦਾ ਰਸ ਸਾਰ ਸ੍ਰੇਸ਼ਟ ਰਸ ਹੈ, ਇਹ ਸਭ ਤੋਂ ਵਧੀਆ ਰਸ ਹੈ। ਜਿਹੜਾ ਅਸਲੀ ਪੰਡਿਤ ਹੈ ਉਸਨੂੰ ਵਾਹਿਗੁਰੂ ਦੇ ਨਾਮ ਦੇ ਸ੍ਰੇਸ਼ਟ ਰਸ ਨੂੰ ਵੀ ਪੀਣਾ ਚਾਹੀਦਾ ਹੈ।
ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਪੰਡਿਤ ਦੇ ਉਪਦੇਸ਼ ਦੇ ਨਾਲ ਇਹ ਸਾਰਾ ਜਗ ਵੀ ਜੀ ਸਕਦਾ ਹੈ। ਭਾਵ ਜਿਹੜਾ ਆਪ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਾ ਹੈ, ਜਦੋਂ ਨਾਮ ਦੀ ਕਮਾਈ ਵਾਲਾ ਵਿਦਵਾਨ ਅੱਗੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, ਉਹਦੇ ਨਾਲ ਸਾਰਾ ਸੰਸਾਰ ਜੀ ਉੱਠਦਾ ਹੈ। ਭਾਵ ਸਾਰੇ ਸੰਸਾਰ ਨੂੰ ਆਤਮਕ ਜੀਵਨ ਪ੍ਰਾਪਤ ਹੋ ਸਕਦਾ ਹੈ।
ਹਰ ਕੀ ਕਥਾ ਹਿਰਦੈ ਬਸਾਵੈ।
ਲੋ, ਹਜ਼ੂਰ ਕਹਿੰਦੇ ਨੇ, ਜੋ ਕਥਾ ਕਰਦਾ ਹੈ, ਚਾਹੇ ਧਰਮ ਗ੍ਰੰਥ ਦੀ ਹੈ, ਚਾਹੇ ਗੁਰਬਾਣੀ ਦੀ ਹੈ, ਪੰਡਿਤ ਉਹ ਹੈ ਜਿਹੜਾ ਇਸ ਵਾਹਿਗੁਰੂ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਵੇ। ਇਹਦਾ ਮਤਲਬ ਇਹ ਹੈ ਵੀ ਕੇਵਲ ਲੋਕਾਂ ਨੂੰ ਹੀ ਕਥਾ ਨਾ ਸੁਣਾਵੇ, ਤੇ ਬਲਕਿ ਉਸ ਕਥਾ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਵੇ। ਕਿਉਂਕਿ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਜਿਹੜਾ ਇਕੱਲਾ ਵਿਦਵਾਨ ਹੈ ਉਹਨੂੰ ਆਲਮ ਕਿਹਾ ਜਾਂਦਾ ਹੈ, ਤੇ ਜਿਹੜਾ ਨਾਲ ਕਮਾਈ ਵੀ ਕਰਦਾ ਹੈ ਉਹਨੂੰ ਆਮਲ ਕਿਹਾ ਜਾਂਦਾ ਹੈ। ਇਕੱਲਾ ਜਿਹੜਾ ਆਲਮ ਹੈ ਉਹਦੇ ਕੋਲ ਅੱਖਾਂ ਤੇ ਹੈਨ ਪਰ ਪੈਰ ਨਹੀਂ ਹੁੰਦੇ, ਤੇ ਜਿਹੜਾ ਆਮਲ ਹੁੰਦਾ ਹੈ ਉਹਦੇ ਕੋਲ ਪੈਰ ਵੀ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਵੀ ਜਿਹੜੇ ਗੁਰਸਿੱਖ ਵਿਦਵਾਨ ਨੇ ਇਲਮ ਬਾ ਅਮਲ, ਉਹਨਾਂ ਨੂੰ ਇਲਮ ਦੇ ਨਾਲ ਅਮਲ ਵੀ ਹੋਣਾ ਚਾਹੀਦਾ ਹੈ। ਜੇ ਇਕੱਲਾ ਗਿਆਨ ਹੀ ਹੈ, ਇਕੱਲੀ ਵਿਦਿਆ ਹੈ, ਕਮਾਈ ਕੋਈ ਨਹੀਂ, ਤੇ ਫਿਰ ਵੀ ਉਸ ਕਥਨੀ ਦਾ ਕੋਈ ਲਾਭ ਨਹੀਂ ਹੈ। ਪਿੱਛੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਐਸੇ ਪੰਡਿਤ ਦਾ, ਐਸੇ ਬਖਤੇ ਦਾ ਕਦੇ ਵੀ ਉਧਾਰ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵੀ ਵਸਾ ਲਵੇ।
ਸੋ ਪੰਡਿਤ ਫਿਰ ਜੋਨ ਨਾ ਆਵੈ।
ਵੀ ਉਹ ਜਿਹੜਾ ਪੰਡਿਤ ਵਿਦਵਾਨ ਪੁਰਖ ਹੈ, ਇਲਮ ਬਾ ਅਮਲ, ਜਿਸ ਦੀ ਕਥਨੀ ਦੇ ਨਾਲ ਕਰਨੀ ਦਾ ਵੀ ਸੁਮੇਲ ਹੋ ਗਿਆ ਹੈ, ਜੋ ਕਹਿੰਦਾ ਹੈ ਉਹ ਕਰਦਾ ਵੀ ਹੈ, ਤੇ ਫਿਰ ਉਹ ਪੰਡਿਤ ਪਾਈ ਫਿਰ ਜੂਨਾਂ ਦੇ ਵਿੱਚ ਨਹੀਂ ਆਉਂਦਾ।
ਵੇਦ ਪੁਰਾਣ ਸਿਮਰਤ ਬੂਝੈ ਮੂਲ।
ਲੋ ਹਜ਼ੂਰ ਕਹਿੰਦੇ ਨੇ ਪਾਈ ਜਿਹੜੇ ਵੇਦ ਨੇ, ਪੁਰਾਣ ਨੇ, ਸਿਮਰਤੀਆਂ ਨੇ, ਇਹਨਾਂ ਦਾ ਮੂਲ ਕੀ ਹੈ? ਇਹਨਾਂ ਦਾ ਮੂਲ ਇੱਕ ਓਅੰਕਾਰ ਹੈ। ਇਹਨਾਂ ਦਾ ਮੂਲ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਸੂਖਮ ਹੈ ਜਾਣੈ ਅਸਥੂਲ।
ਭਾਵ ਇਹਨਾਂ ਵੇਦਾਂ ਪੁਰਾਣਾ ਸਿਮਰਤੀਆਂ ਦੇ ਮੂਲ ਜੋ ਇੱਕ ਓਅੰਕਾਰ ਰੂਪੀ ਨਾਮ ਹੈ ਉਹਨੂੰ ਸਮਝੇ। ਅਸਲੀ ਵੇਦਾਂ ਪੁਰਾਣਾ ਸਿਮਰਤੀਆਂ ਦਾ ਤੱਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹਦੇ ਬਾਰੇ ਦੱਸਿਆ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਜਿਹੜੇ ਪੰਡਿਤ ਲੋਕ ਨੇ ਉਹ ਇੱਕ ਓਅੰਕਾਰ ਨੂੰ ਛੱਡ ਹੀ ਦਿੰਦੇ ਨੇ, ਕਹਿੰਦੇ ਹੁਣ ਅੱਗੇ ਪੜ੍ਹੋ, ਅੱਗੇ ਵਿਦਿਆ ਪੜ੍ਹਾਉਣ ਦੀ ਗੱਲ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਅਸਲੀ ਜਿਹੜਾ ਵੇਦਾਂ ਪੁਰਾਣਾ ਸਿਮਰਤੀਆਂ ਦਾ ਮੂਲ ਉਹ ਇੱਕ ਓਅੰਕਾਰ ਹੈ, ਅਤੇ ਇੱਕ ਓਅੰਕਾਰ ਤੋਂ ਹੀ ਇਹ ਸਾਰੇ ਧਰਮ ਗ੍ਰੰਥ ਪੈਦਾ ਹੋਏ ਨੇ, ਇਸ ਲਈ ਉਹਨੂੰ ਸਮਝਣ ਦੀ ਲੋੜ ਹੈ। ਸੂਖਮ ਮੈਂ ਜਾਣਾ ਅਸੂਲ, ਫਿਰ ਉਹ ਸੂਖਮ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਸਾਰਾ ਅਸੂਲ ਪਸਾਰਾ ਜਾਣੇ। ਇਹਦਾ ਮਤਲਬ ਜਿਤਨਾ ਵੀ ਸੰਸਾਰ ਹੈ ਇਹ ਉਹ ਸੂਖਮ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਹੋਇਆ, ਅਤੇ ਵਾਹਿਗੁਰੂ ਪਰਮੇਸ਼ਰ ਸੂਖਮ ਰੂਪ ਹੋ ਕੇ ਅਸੂਲ ਪਸਾਰੇ ਦੇ ਵਿੱਚ ਵਰਤ ਰਿਹਾ ਹੈ। ਇਉਂ ਉਹ ਸੂਖਮ ਵਾਹਿਗੁਰੂ ਦੇ ਵਿੱਚ ਇਹ ਸਾਰੇ ਅਸੂਲ ਪਸਾਰੇ ਨੂੰ ਜਾਣੇ ਉਹ ਅਸਲੀ ਪੰਡਿਤ ਹੋ ਸਕਦਾ ਹੈ।
ਜਹ ਵਰਨਾ ਮਹਿ ਜਪੈ ਕੋ ਨਾਮ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚਹ ਵਰਨਾ ਕੋ ਦੇ ਉਪਦੇਸ਼। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸਲੀ ਜਿਹੜਾ ਪੰਡਿਤ ਹੈ ਉਹ ਹੋ ਸਕਦਾ ਹੈ ਜਿਹੜਾ ਚਾਰੇ ਵਰਨਾ ਨੂੰ ਸਾਂਝਾ ਉਪਦੇਸ਼ ਦੇਵੇ। ਕਿਉਂ? ਗੁਰਮਤ ਦਾ ਸਿਧਾਂਤ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹ ਵਰਨਾ ਕੋ ਸਾਂਝਾ। ਪਰ ਜਿਹੜੇ ਪੰਡਿਤ ਲੋਕ ਨੇ ਉਹਨਾਂ ਦਾ ਮਤ ਇਹ ਹੈ, ਉਹ ਕਹਿੰਦੇ ਨੇ ਬਈ ਵੇਦ ਵਿਦਿਆ ਪੜ੍ਹਨ ਪੜ੍ਹਾਉਣ ਦਾ ਹੱਕ ਕੇਵਲ ਬ੍ਰਾਹਮਣ ਨੂੰ ਹੈ, ਅਤੇ ਖੱਤਰੀ ਪੜ੍ਹ ਸਕਦਾ ਪਰ ਪੜ੍ਹਾ ਨਹੀਂ ਸਕਦਾ, ਵੈਸ਼ ਸੁਣ ਸਕਦਾ ਹੈ ਪਰ ਉਹ ਪੜ੍ਹ ਵੀ ਨਹੀਂ ਸਕਦਾ, ਅਤੇ ਸ਼ੂਦਰ ਨੂੰ ਨਾ ਸੁਣਨ ਦਾ ਨਾ ਪੜ੍ਹਨ ਦਾ ਅਧਿਕਾਰ ਹੈ, ਅਤੇ ਖਾਸ ਕਰਕੇ ਇਸਤਰੀ ਜਾਤੀ ਨੂੰ ਧਰਮ ਗ੍ਰੰਥ ਪੜ੍ਹਨ ਦਾ, ਪੂਜਾ ਪਾਠ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਅਸਲੀ ਪੰਡਿਤ ਉਹ ਹੈ ਜਿਹੜਾ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦੇਵੇ। ਇਹ ਨਹੀਂ ਹੈ ਵੀ ਵੱਖੋ ਵੱਖਰਾ ਉਪਦੇਸ਼ ਦੇਵੇ, ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦੇਵੇ ਅਤੇ ਨਾਮ ਜਪਣ ਦੀ ਗੱਲ ਆਖੇ।
ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਪੰਡਿਤ ਨੂੰ, ਉਸ ਵਿਦਵਾਨ ਨੂੰ ਸਾਡੀ ਨਮਸਕਾਰ ਹੈ ਜਿਸਨੇ ਇਲਮ ਦੇ ਨਾਲ ਅਮਲ ਵੀ ਕੀਤਾ ਹੋਇਆ ਹੈ, ਇਲਮ ਬਾ ਅਮਲ ਵਾਲਾ ਜੀਵਨ ਜਿਸਨੇ ਧਾਰਨ ਕੀਤਾ ਹੋਇਆ ਹੈ, ਅਸੀਂ ਉਸ ਪੰਡਿਤ ਨੂੰ ਹਮੇਸ਼ਾ ਲਈ ਨਮਸਕਾਰ ਕਰਦੇ ਹਾਂ।
ਬੀਜ ਮੰਤਰ ਸਰਬ ਕੋ ਗਿਆਨ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਸਾਧਾਰਨ ਉਪਦੇਸ਼ ਦੇਣ ਲੱਗੇ ਹਨ। ਬੀਜ ਮੰਤਰ ਵੀ ਗੁਰਮੁਖੋ ਜਿਹੜਾ ਬੀਜ ਮੰਤਰ ਹੈ, ਗੁਰਸਿੱਖੀ ਦਾ ਬੀਜ ਮੰਤਰ ਕੀ ਹੈ, ਇਹਦੇ ਬਾਰੇ ਜਿਹੜੇ ਗੁਰਸਿੱਖ ਵਿਦਵਾਨਾਂ ਦੀ ਇਹ ਰਾਏ ਹੈ, ਜੋ ਸਤਿਗੁਰੂ ਨੇ ਗੁਰਬਾਣੀ ਦੇ ਆਰੰਭ ਦੇ ਵਿੱਚ ਇੱਕ ਓਅੰਕਾਰ ਲਿਖਿਆ ਹੈ, ਇਹ ਬਾਣੀ ਦਾ ਬੀਜ ਹੈ, ਅਤੇ ਉਸ ਤੋਂ ਅੱਗੇ ਮੂਲ ਮੰਤਰ ਹੈ, ਉਹ ਮੁੱਢ ਹੈ, ਫਿਰ ਅੱਗੇ ਸਾਰੀ ਬਾਣੀ ਹੈ ਉਹ ਮਾਨੂ ਬਿਰਸ਼ ਹੈ। ਇਸ ਢੰਗ ਦੇ ਨਾਲ ਬੀਜ ਮੰਤਰ ਇੱਕ ਓਅੰਕਾਰ ਹੈ। ਹਜ਼ੂਰ ਕਹਿੰਦੇ ਨੇ ਬੀਜ ਮੰਤਰ ਸਰਬ ਕੋ ਗਿਆਨ, ਇਹ ਜਿਹੜਾ ਬੀਜ ਮੰਤਰ ਇੱਕ ਓਅੰਕਾਰ ਹੈ, ਸਰਬ ਕੋ ਗਿਆਨ ਵੀ ਇਹਦਾ ਸਾਰਿਆਂ ਨੂੰ ਸਾਂਝਾ ਗਿਆਨ ਦੇਣਾ ਚਾਹੀਦਾ ਹੈ। ਇੱਕ ਓਅੰਕਾਰ ਬੀਜ ਮੰਤਰ ਜਪਣ ਦਾ ਹਰ ਪ੍ਰਾਣੀ ਮਾਤਰ ਨੂੰ ਅਧਿਕਾਰ ਹੈ, ਇਸ ਢੰਗ ਦੇ ਨਾਲ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਦੇਣਾ ਚਾਹੀਦਾ ਹੈ।
ਚਹ ਵਰਨਾ ਮਹਿ ਜਪੈ ਕੋ ਨਾਮ।
ਇਹ ਸਾਂਝਾ ਉਪਦੇਸ਼ ਹੈ ਵੀ ਚਾਰੇ ਵਰਨਾਂ ਦੇ ਵਿੱਚੋਂ ਚਾਹੇ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਚਾਹੇ ਕੋਈ ਵੀ ਹੈ, ਚਾਰੇ ਵਰਨਾਂ ਦੇ ਵਿੱਚੋਂ ਕੋਈ ਵੀ ਨਾਮ ਜਪ ਸਕਦਾ ਹੈ। ਗੁਰਮਤ ਦਾ ਸਿਧਾਂਤ ਇਹ ਹੈ ਵੀ ਨਾਮ ਜਪਣ ਦਾ ਹੱਕ ਹਰ ਪ੍ਰਾਣੀ ਮਾਤਰ ਨੂੰ ਹੈ। ਇਹ ਨਹੀਂ ਹੈ ਵੀ ਜਿਵੇਂ ਮਨੂ ਨੇ ਇਹ ਗੱਲ ਕਹਿ ਦਿੱਤੀ ਵੀ ਬ੍ਰਾਹਮਣ ਨੂੰ ਕੋਈ ਵਿਦਿਆ ਪੜ੍ਹਨ ਪੜ੍ਹਾਉਣ ਦਾ ਅਧਿਕਾਰ ਹੈ ਅਤੇ ਦੂਸਰੇ ਨੂੰ ਦਿੱਤਾ ਹੀ ਨਹੀਂ ਗਿਆ। ਅਤੇ ਸ਼ੂਦਰ ਬਾਰੇ ਤਾਂ ਇੱਥੋਂ ਤੱਕ ਵੀ ਲਿਖ ਦਿੱਤਾ ਹੈ ਵੀ ਜੇ ਸ਼ੂਦਰ ਕਹਿੰਦੇ ਕੋਈ ਵੇਦਾਂ ਦਾ ਸ਼ਲੋਕ ਪੜ੍ਹੇ ਉਹਦੀ ਰਸਨਾ ਕੱਟ ਦਿਓ, ਉਹਦੀ ਜ਼ਬਾਨ ਕੱਟ ਦਿਓ, ਅਤੇ ਜੇ ਕਿਤੇ ਉਹ ਵੇਦਾਂ ਦਾ ਸ਼ਲੋਕ ਸੁਣ ਲਵੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਦਿਓ। ਇੱਥੋਂ ਤੱਕ ਇਹ ਵਿਤਕਰਾ ਕੀਤਾ ਗਿਆ ਹੈ। ਪਰ ਸਤਿਗੁਰੂ ਕਹਿੰਦੇ ਨੇ ਵੀ ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦੇਣਾ ਇਹ ਗੁਰਮਤਿ ਦਾ ਸਿਧਾਂਤ ਹੈ। ਖਾਸ ਕਰਕੇ ਜਿਹੜੇ ਪੰਡਿਤ ਲੋਕ ਨੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ ਵੀ ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦੇਣਾ ਚਾਹੀਦਾ ਹੈ। ਦੂਸਰਾ ਬੀਜ ਮੰਤਰ ਸਰਬ ਕੋ ਗਿਆਨ, ਇਹਦਾ ਅਰਥ ਵਿਦਵਾਨਾਂ ਨੇ ਹੋਰ ਵੀ ਕਈ ਤਰੀਕਿਆਂ ਦੇ ਨਾਲ ਕੀਤਾ ਹੈ। ਬੀਜ ਮੰਤਰ ਦਾ ਅਰਥ ਹੈ ਵੀ ਬੀਜ ਮਾਤਰ ਸਾਰਿਆਂ ਨੂੰ ਗਿਆਨ ਹੈ। ਬੀਜ ਮਾਤਰ ਭਾਵ ਇੱਕ ਥੋੜ੍ਹਾ ਛੋਟਾ ਮੋਟਾ ਗਿਆਨ ਹਰ ਜੀਵ ਨੂੰ ਵਾਹਿਗੁਰੂ ਨੇ ਬਖਸ਼ਿਆ ਹੋਇਆ ਹੈ। ਚਾਹੇ ਪਸ਼ੂ ਪੰਛੀ ਵੀ ਨੇ ਉਹਨਾਂ ਨੂੰ ਵੀ ਗਿਆਨ ਹੈ, ਕੁਝ ਨਾ ਕੁਝ ਗਿਆਨ ਤਾਂ ਉਹਨਾਂ ਨੂੰ ਵੀ ਹੈ। ਜਦੋਂ ਧੁੱਪ ਹੁੰਦੀ ਉਹ ਵੀ ਸ਼ਾਮ ਵੱਲ ਨੂੰ ਜਾਂਦੇ ਨੇ, ਅਤੇ ਜਦੋਂ ਪਿਆਸ ਲੱਗਦੀ ਪਾਣੀ ਵੱਲ ਨੂੰ ਜਾਂਦੇ ਨੇ। ਇਹ ਜਿਹੜਾ ਬੀਜ ਮਾਤਰ ਗਿਆਨ ਹੈ ਸਾਰੇ ਹੀ ਜੀਵਾਂ ਨੂੰ ਵਾਹਿਗੁਰੂ ਨੇ ਬਖਸ਼ਿਆ ਹੋਇਆ। ਪਰ ਇੱਥੇ ਪ੍ਰਕਰਨ ਵੀ ਨਾਮ ਦਾ ਚੱਲ ਰਿਹਾ ਹੈ, ਇਸ ਲਈ ਬੀਜ ਮੰਤਰ ਦਾ ਅਰਥ ਵੀ ਜੋ ਸਿੱਖੀ ਦਾ ਬੀਜ ਮੰਤਰ ਹੈ ਇੱਕ ਓਅੰਕਾਰ ਸਰਬ ਕੋ ਗਿਆਨ, ਵੀ ਇਹਦਾ ਸਾਰਿਆਂ ਨੂੰ ਸਾਂਝਾ ਗਿਆਨ ਦੇਣਾ ਚਾਹੀਦਾ ਹੈ। ਅਤੇ ਚਾਰੇ ਵਰਣਾਂ ਵਿੱਚੋਂ ਕੋਈ ਵੀ ਇਹ ਨਾਮ ਜਪੇ ਉਹਦੀ ਕਲਿਆਣ ਹੁੰਦੀ ਹੈ।
ਜੋ ਜੋ ਜਪੈ ਤਿਸ ਕੀ ਗਤ ਹੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਜੋ ਵੀ ਜੀਵ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਫਿਰ ਉਸਦੀ ਗਤ ਦਾ ਅਰਥ ਹੈ ਕਲਿਆਣ ਹੋ ਜਾਂਦੀ ਹੈ।
ਸਾਧ ਸੰਗ ਪਾਵੇ ਜਨ ਕੋਏ,
ਪਰ ਇਹ ਜਿਹੜਾ ਬੀਜ ਮੰਤਰ ਹੈ ਇੱਕ ਓਅੰਕਾਰ ਰੂਪੀ ਨਾਮ ਹੈ ਵੀ ਇਹ ਸਾਧ ਸੰਗਤ ਦੁਆਰਾ ਕੋਈ ਵਿਰਲਾ ਹੀ ਜਨ ਗੁਰਸਿੱਖ ਮਾਈ ਭਾਈ ਪ੍ਰਾਪਤ ਕਰਦਾ ਹੈ। ਭਾਵ ਬੀਜ ਮੰਤਰ ਉਹ ਅਸਲੀ ਭਾਈ ਸਾਧ ਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਦੁਆਰਾ ਕਿਵੇਂ ਪ੍ਰਾਪਤ ਹੁੰਦਾ ਹੈ ਕੋਈ ਇਹਦੇ ਬਾਰੇ ਵੀ ਸਾਡੇ ਮਨ ਦੇ ਵਿੱਚ ਭੁਲੇਖਾ ਨਹੀਂ ਰਹਿਣਾ ਚਾਹੀਦਾ, ਕਿਉਂਕਿ ਸਾਡਾ ਮਨ ਬਹੁਤ ਨਾਸਮਝ ਹੈ, ਕਈ ਛੋਟੀਆਂ ਛੋਟੀਆਂ ਗੱਲਾਂ 'ਤੇ ਵੀ ਭੁਲੇਖੇ ਕਰ ਲੈਂਦਾ ਹੈ। ਇਹਦਾ ਅਸਲੀ ਮਤਲਬ ਇਹ ਹੈ ਵੀ ਸਾਧ ਸੰਗਤ ਪਾਵੈ ਜਨ ਕੋਏ, ਸਾਧ ਸੰਗਤ ਦਾ ਅਰਥ ਹੈ ਗੁਰੂ ਦੀ ਸੰਗਤ, ਵੀ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ ਅਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਉਸਨੂੰ ਉਹ ਬੀਜ ਮੰਤਰ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜੋ ਸਤਿਗੁਰੂ ਨੇ ਸਾਡੇ ਲਈ ਮਰਯਾਦਾ ਬਣਾਈ ਹੈ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਅਤੇ ਉਹਨਾਂ ਪੰਜਾਂ ਪਿਆਰਿਆਂ ਤੋਂ ਹੀ ਨਾਮ ਪ੍ਰਾਪਤ ਕਰਨਾ ਚਾਹੀਦਾ। ਬੀਜ ਮੰਤਰ ਤੋਂ ਭਾਵ ਹੈ ਇੱਕ ਓਅੰਕਾਰ ਜੋ ਨਾਮ ਹੈ, ਅਤੇ ਪੰਜ ਪਿਆਰੇ ਸਾਨੂੰ ਮੂਲ ਮੰਤਰ ਸੰਪੂਰਨ ਦ੍ਰਿੜ ਕਰਵਾਉਂਦੇ ਨੇ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਸੰਪੂਰਨ ਰੂਪ ਹੈ। ਅਤੇ ਮੂਲ ਮੰਤਰ ਦਾ ਇੱਕ ਓਅੰਕਾਰ ਵੀ ਬੀਜ ਮੰਤਰ ਉਹਦੇ ਵਿੱਚ ਹੀ ਆ ਜਾਂਦਾ ਹੈ, ਅਤੇ ਨਾਲ ਇਸਦੇ ਵਾਹਿਗੁਰੂ ਮੰਤਰ ਵੀ ਹੈ, ਅਤੇ ਉਸਨੂੰ ਵੀ ਗੁਰਮੰਤਰ ਨੂੰ ਵੀ ਕਈਆਂ ਨੇ ਬੀਜ ਮੰਤਰ ਲਿਖਿਆ ਹੈ। ਸੋ ਰਹੁ ਵਿਚਾਰ, ਹਜ਼ੂਰ ਕਹਿੰਦੇ ਨੇ ਭਾਈ ਚਾਹੇ ਇੱਕ ਓਅੰਕਾਰ ਬੀਜ ਮੰਤਰ ਹੈ ਚਾਹੇ ਵਾਹਿਗੁਰੂ ਗੁਰਮੰਤਰ ਬੀਜ ਮੰਤਰ ਹੈ, ਵੀ ਇਹਨੂੰ ਗੁਰੂ ਦੀ ਸੰਗਤ ਵਿੱਚੋਂ ਕੋਈ ਵਿਰਲਾ ਹੀ ਜਨ ਪ੍ਰਾਪਤ ਕਰਦਾ ਹੈ।
ਕਰ ਕਿਰਪਾ ਅੰਤਰ ਉਰਧਾਰੈ,
ਲੋ ਹਜ਼ੂਰ ਕਹਿੰਦੇ ਨੇ ਜਿਸ ਉੱਤੇ ਕਿਰਪਾ ਕਰਕੇ ਵਾਹਿਗੁਰੂ ਇਹ ਜਿਹੜਾ ਬੀਜ ਮੰਤਰ ਹੈ ਗੁਰਮੰਤਰ ਹੈ ਇਹਨੂੰ ਜਿਸ ਗੁਰਸਿੱਖ ਮਾਈ ਭਾਈ ਦੇ ਹਿਰਦੇ ਅੰਦਰ ਵਸਾ ਦਿੰਦਾ ਹੈ।
ਪਸ਼ੂ ਪ੍ਰੇਤ ਮੁਗਧ ਪਾਥਰ ਕਉ ਤਾਰੈ,
ਵੀ ਇਸ ਨਾਮ ਦੇ ਵਿੱਚ ਏਡੀ ਵੱਡੀ ਸ਼ਕਤੀ ਹੈ ਵੀ ਜਿਸ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਵੇ ਚਾਹੇ ਉਹ ਪਸ਼ੂ ਬੁੱਧੀ ਵਾਲਾ ਹੈ ਅਤੇ ਚਾਹੇ ਪ੍ਰੇਤ ਵਾਂਗੂ ਨਾਪਾਕ ਰੂਹ ਵਾਲਾ ਹੈ ਅਤੇ ਚਾਹੇ ਮੁਗਧ ਮੂਰਖ ਵੀ ਹੈ ਅਤੇ ਚਾਹੇ ਪੱਥਰ ਵਾਂਗੂ ਕਠੋਰ ਵੀ ਹੈ, ਪਰ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਇਹ ਸਾਰਿਆਂ ਨੂੰ ਹੀ ਤਾਰ ਦਿੰਦਾ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ, ਨਾਮ ਦੀ ਮਹਿਮਾ ਹੈ। ਪਸ਼ੂ ਤੋਂ ਭਾਵ ਹੈ ਜਿਹੜੇ ਅਚੇਤ ਬੁੱਧੀ ਵਾਲੇ ਲੋਕ ਨੇ, ਅਤੇ ਪ੍ਰੇਤ ਤੋਂ ਮੁਰਾਦ ਹੈ ਜਿਨ੍ਹਾਂ ਦੀਆਂ ਰੂਹਾਂ ਅਪਵਿੱਤਰ ਨੇ, ਜਿਨ੍ਹਾਂ ਦੀਆਂ ਰੂਹਾਂ ਭਟਕਦੀਆਂ ਨੇ, ਤੇ ਮੁਗਤ ਜਿਹੜੇ ਮੂਰਖ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਧਰਮ ਦਾ ਸਿੱਖੀ ਦਾ ਗਿਆਨ ਹੀ ਨਹੀਂ ਹੈ, ਤੇ ਫਿਰ ਪੱਥਰ ਉਹ ਨੇ ਜਿਨ੍ਹਾਂ ਦੇ ਉੱਤੇ ਬਾਣੀ ਦਾ ਕੋਈ ਅਸਰ ਵੀ ਨਹੀਂ ਹੁੰਦਾ, ਜਿੰਨਾ ਮਰਜ਼ੀ ਉਪਦੇਸ਼ ਸੁਣੀ ਜਾਣ ਪਰ ਮਨ ਦੇ ਵਿੱਚ ਨਹੀਂ ਵਸਦਾ। ਪਰ ਜਦੋਂ ਉਹ ਵੀ ਨਾਮ ਦੀ ਟੇਕ ਲੈ ਲੈਣ ਤੇ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਂ ਪਸ਼ੂਆਂ ਤੇ ਪ੍ਰੇਤਾਂ ਮੂਰਖਾਂ ਤੇ ਪੱਥਰਾਂ ਨੂੰ ਵੀ ਤਾਰਦਾ ਹੈ।
ਸਰਵ ਰੋਗ ਕਾ ਔਖਦ ਨਾਮ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਰੇ ਰੋਗਾਂ ਦੀ ਅਸਲੀ ਦਵਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਕਲਿਆਣ ਰੂਪ ਮੰਗਲ ਗੁਣ ਗਾਮ।
ਲੋ, ਉਸ ਵਾਹਿਗੁਰੂ ਪਰਮੇਸ਼ਰ ਦੇ ਜੇ ਗੁਣ ਗਾਉਣੇ ਹਨ, ਭਾਵ ਉਸ ਵਾਹਿਗੁਰੂ ਦੀ ਜੋ ਸਿਫਤ ਸਲਾਹ ਕਰਨੀ ਹੈ, ਇਹ ਕਲਿਆਣ ਰੂਪ ਹੈ ਤੇ ਮੰਗਲ ਵੀ ਇਹ ਖੁਸ਼ੀਆਂ ਦੇਣ ਵਾਲੀ ਹੈ।
ਬਾਹੂ ਜੁਗਤ ਕਿਤੇ ਨਾ ਪਾਈਐ ਧਰਮ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ ਤੇ ਕੀਰਤਨ ਹੈ, ਇਹ ਕਿਸੇ ਵੀ ਜੁਗਤੀ ਨਾਲ ਤੇ ਕਿਸੇ ਵੀ ਧਰਮ ਦਾ ਅਰਥ ਹੈ ਹੋਰ ਪੁੰਨ ਦਾਨ ਧਰਮ ਕਰਮ ਕਰਨ ਦੇ ਨਾਲ ਵੀ ਨਹੀਂ ਪ੍ਰਾਪਤ ਹੋ ਸਕਦਾ।
ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ।
ਲੋ, ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦਾ ਨਾਮ ਉਸੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਤੁਰ ਦਰਗਾਹ ਤੋਂ ਵਾਹਿਗੁਰੂ ਪਰਮੇਸ਼ਰ ਨੇ ਚੰਗਾ ਕਰਮ ਲਿਖਿਆ ਹੋਵੇ, ਵੀ ਉਸੇ ਨੂੰ ਇਹ ਨਾਮ ਪ੍ਰਾਪਤ ਹੁੰਦਾ ਹੈ।
ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ।
ਭਾਵ ਜਿਸ ਦੇ ਮੱਥੇ ਤੇ ਜਿਸ ਦੇ ਕਰਮਾਂ ਦੇ ਵਿੱਚ ਤੁਰ ਤੋਂ ਲਿਖਿਆ ਹੋਵੇ, ਕਿਉਂਕਿ ਕਰਮ ਮੰਮੇ ਨੂੰ ਸਿਹਾਰੀ ਵੀ ਹੈ। ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਵੀ ਜਿਸ ਦੇ ਮੱਥੇ ਤੇ ਤੁਰ ਤੋਂ ਹੀ ਕਰਮਾਂ ਦੇ ਵਿੱਚ ਲਿਖਿਆ ਹੋਵੇ ਤੇ ਉਸੇ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਦਾ ਹੈ। ਲੋ, ਹੁਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇੱਕ ਰਾਮਦਾਸ ਭੇਖ ਹੈ ਤੇ ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਪਿੱਛੇ ਅਪਰਸ਼ ਦੀ ਪਰਿਭਾਸ਼ਾ ਵੀ ਦੱਸ ਦਿੱਤੀ, ਭਗਵਤੀ ਕੌਣ ਹੋ ਸਕਦਾ ਹੈ ਉਹਦੇ ਬਾਰੇ ਵੀ ਨਿਰਣਾ ਕਰ ਦਿੱਤਾ, ਤੇ ਪੰਡਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਹ ਦੋ ਪੌੜੀਆਂ ਵਿੱਚ ਸਹੀ ਪੰਡਿਤ ਦੀ ਵਿਚਾਰ ਹੀ ਦੱਸੀ ਹੈ, ਤੇ ਮਹਾਰਾਜ ਹੁਣ ਇੱਕ ਰਾਮਦਾਸ ਭੇਖ ਵੀ ਹੈ ਉਹਦੇ ਬਾਰੇ ਦੱਸੋ, ਤੁਹਾਡਾ ਕੀ ਖਿਆਲ ਹੈ? ਤਾਂ ਸਤਿਗੁਰੂ ਕਹਿੰਦੇ ਨੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਵੀ ਜਿਸ ਸਾਧੂ ਦੇ ਜਿਸ ਗੁਰਸਿੱਖ ਮਾਈ ਭਾਈ ਦੇ ਮਨ ਵਿੱਚ ਵਾਹਿਗੁਰੂ ਦਾ ਨਿਵਾਸ ਹੋ ਜਾਂਦਾ ਹੈ,
ਇਸ ਕਾ ਨਾਮ ਸਤ ਰਾਮਦਾਸ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸਦਾ ਨਾਮ ਹੀ ਸਤ ਦਾ ਅਰਥ ਹੈ, ਸੱਚਮੁੱਚ ਰਾਮਦਾਸ ਪੈ ਜਾਂਦਾ। ਰਾਮਦਾਸ ਦਾ ਅਰਥ ਹੈ ਰਾਮ ਦਾ ਦਾਸ, ਪਰਮੇਸ਼ਰ ਦਾ ਦਾਸ, ਉਸਦਾ ਨਾਮ ਹੀ ਰਾਮਦਾਸ ਪੈ ਜਾਂਦਾ ਹੈ, ਸੱਚਮੁੱਚ ਉਸਦਾ ਨਾਮ ਹੀ ਰਾਮਦਾਸ ਪੈ ਜਾਂਦਾ ਹੈ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਿਵਾਸ ਹੋ ਜਾਵੇ।
ਆਤਮ ਰਾਮ ਤਿਸ ਨਦਰੀ ਆਇਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਸਨੂੰ ਆਤਮਾ ਰਾਮ ਵਿਆਪਕ ਸਰੂਪ ਹੋ ਕੇ ਸਭ ਥਾਵਾਂ ਤੇ ਉਹਦੀ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ। ਉਹਦਾ ਮਤਲਬ ਇਹ ਹੈ ਉਹ ਆਪਣੀ ਆਤਮਾ ਨੂੰ ਵਿਆਪਕ ਸਰੂਪ ਜਾਣ ਕੇ ਤੇ ਸਾਰਿਆਂ ਦੇ ਵਿੱਚ ਹੀ ਉਸ ਪਰਮੇਸ਼ਰ ਨੂੰ ਵੇਖਦਾ ਹੈ।
ਦਾਸ ਦਸੰਤਨ ਪਾਏ ਤਿਨ ਪਾਇਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਦਾਸਾਂ ਦੇ ਦਾਸ ਬਣੇ ਹੋਏ ਨੇ, ਦਾਸਾਂ ਦੇ ਦਾਸਾਂ ਦੀ ਭਾਵਨਾ ਨੂੰ ਧਾਰਨ ਕਰਕੇ, ਭਾਵ ਜਿਹੜੇ ਦਾਸਨ ਦਾਸ ਬਣੇ ਹੋਏ ਨੇ ਉਹਨਾਂ ਦੀ ਭਾਵ ਭਗਤੀ ਨੂੰ ਧਾਰਨ ਕਰਕੇ ਤਿਨ ਪਾਇਆ ਤੇ ਉਹਨਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਤੇ ਗਿਆਨ ਨੂੰ ਪ੍ਰਾਪਤ ਕੀਤਾ ਹੈ।
ਸਦਾ ਨਿਕਟ ਨਿਕਟ ਹਰ ਜਾਨ।
ਲੋ, ਹਜ਼ੂਰ ਕਹਿੰਦੇ ਨੇ ਭਾਈ ਫਿਰ ਉਹ ਪਰਮੇਸ਼ਰ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਤਨ ਦੇ ਵੀ ਨੇੜੇ ਜਾਣਦੇ ਨੇ ਤੇ ਮਨ ਦੇ ਵੀ ਨੇੜੇ ਉਸ ਨੂੰ ਜਾਣਦੇ ਹਨ।
ਸੋ ਦਾਸ ਦਰਗਹਿ ਪਰਵਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਤਨ ਦੇ ਨਾਲੋਂ ਵੀ ਮਨ ਦੇ ਨਾਲੋਂ ਵੀ ਨੇੜੇ ਜਾਣਦਾ ਹੈ ਉਹੀ ਦਾਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ।
ਆਪਣੇ ਦਾਸ ਕੋ ਆਪ ਕਿਰਪਾ ਕਰੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪਣੇ ਦਾਸਾਂ ਤੇ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਇਸ ਦਾਸ ਕੋ ਸਭ ਸੋਝੀ ਪਰੈ।
ਤੇ ਫਿਰ ਉਸ ਦਾਸ ਨੂੰ, ਉਸ ਸੇਵਕ ਨੂੰ ਉਸ ਆਤਮਾ ਤੇ ਪਰਮਾਤਮਾ ਦੀ ਸਾਰੀ ਸੋਝੀ ਪ੍ਰਾਪਤ ਹੋ ਜਾਂਦੀ ਹੈ।
ਸਗਲ ਸੰਗ ਆਤਮ ਉਦਾਸ।
ਲੋ, ਭਾਵੇਂ ਸਾਰਿਆਂ ਦੇ ਨਾਲ ਮਿਲਿਆ ਜੁਲਿਆ ਰਹਿੰਦਾ ਹੈ ਪਰ ਮਨ ਕਰਕੇ ਉਹ ਸਾਰਿਆਂ ਤੋਂ ਉਦਾਸ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ।
ਐਸੀ ਜੁਗਤ ਨਾਨਕ ਰਾਮਦਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜੇ ਰਾਮਦਾਸ ਭੇਖ ਵਾਲੇ ਨੇ ਅਥਵਾ ਅਸਲੀ ਜਿਹੜੇ ਵਾਹਿਗੁਰੂ ਦੇ ਦਾਸ ਨੇ, ਉਹਨਾਂ ਦੀ ਐਸੀ ਜੁਗਤੀ ਹੁੰਦੀ ਹੈ, ਐਸੀ ਜੀਵਨ ਜਾਚ ਹੁੰਦੀ ਹੈ।
ਪ੍ਰਭ ਕੀ ਆਗਿਆ ਆਤਮ ਹਿਤਾਵੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀਵਨ ਮੁਕਤ ਪੁਰਸ਼ ਕਿਹੋ ਜਿਹਾ ਹੁੰਦਾ, ਜੀਵਨ ਮੁਕਤ ਪੁਰਸ਼ ਦੀ ਅਵਸਥਾ ਦੇ ਬਾਰੇ ਸਾਨੂੰ ਸਮਝਾਓ। ਲਓ ਹੁਣ ਇਹਦੇ ਬਾਰੇ ਜੋ ਕੁਝ ਸਤਿਗੁਰੂ ਮਹਾਰਾਜ ਬਿਆਨ ਕਰ ਰਹੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਵਾਹਿਗੁਰੂ ਦੀ ਆਗਿਆ, ਆਤਮ ਦਾ ਅਰਥ ਹੈ ਮਨ, ਆਤਮਾ ਭਾਵ ਜਿਸ ਦੀ ਆਤਮਾ ਦਾ ਅਰਥ ਹੈ ਮਨ ਨੂੰ, ਵਾਹਿਗੁਰੂ ਦੀ ਆਗਿਆ ਹਿਤਾਵੈ ਦਾ ਅਰਥ ਹੈ ਚੰਗੀ ਲੱਗਦੀ ਹੈ, ਭਾਵ ਉਹ ਅਸਲੀ ਜੀਵਨ ਮੁਕਤ ਮਹਾਂਪੁਰਖ ਹੋ ਸਕਦਾ ਹੈ ਜਿਸ ਨੂੰ ਵਾਹਿਗੁਰੂ ਦੀ ਆਗਿਆ ਮਨ ਨੂੰ ਚੰਗੀ ਲੱਗਦੀ ਹੈ।
ਜੀਵਨ ਮੁਕਤ ਸੋ ਕਹਾਵੈ,
ਭਾਵ ਜਿਹੜਾ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦਾ ਹੈ, ਅਸਲੀ ਜੀਵਨ ਮੁਕਤ ਪੁਰਸ਼ ਉਹੀ ਅਖਵਾ ਸਕਦਾ ਹੈ।
ਤੈਸਾ ਹਰਖ ਤੈਸਾ ਉਸ ਸੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਤੈਸਾ ਹਰਖ ਨੂੰ ਉਹੋ ਜਿਹੀ ਹਰਖ ਦਾ ਅਰਥ ਹੈ ਖੁਸ਼ੀ, ਤੇ ਉਹੋ ਜਿਹਾ ਸੋਗ ਪ੍ਰਤੀਤ ਹੁੰਦਾ ਹੈ, ਭਾਵ ਖੁਸ਼ੀ ਤੇ ਗਮੀ, ਹਰਖ ਤੇ ਸ਼ੋਕ ਦੋਵੇਂ ਉਸਨੂੰ ਇੱਕ ਬਰਾਬਰ ਪ੍ਰਤੀਤ ਹੁੰਦੇ ਹਨ।
ਸਦਾ ਆਨੰਦ ਤੈ ਨਹੀਂ ਵਿਯੋਗ।
ਲੋ ਹਜ਼ੂਰ ਕਹਿੰਦੇ ਨੇ ਉਹ ਜਿਹੜਾ ਜੀਵਨ ਮੁਕਤ ਪੁਰਸ਼ ਹੈ ਉਹਨੂੰ ਹਮੇਸ਼ਾ ਲਈ ਆਨੰਦ ਬਣਿਆ ਰਹਿੰਦਾ ਹੈ, ਤੈ ਨਹੀਂ ਵਿਯੋਗ, ਕਿਉਂਕਿ ਉਹਨੂੰ ਕਦੇ ਵਿਛੋੜਾ ਤੇ ਹੁੰਦਾ ਹੀ ਨਹੀਂ। ਜਿਹੜਾ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਿਆ ਉਹਦਾ ਫਿਰ ਵਿਛੋੜਾ ਤੇ ਕਦੀ ਹੁੰਦਾ ਹੀ ਨਹੀਂ, ਇਸੇ ਲਈ ਉਹ ਹਮੇਸ਼ਾ ਆਨੰਦ ਵਿੱਚ ਹੀ ਰਹਿੰਦਾ ਹੈ।
ਤੈਸਾ ਸਵਰਨ ਤੈਸੀ ਉਸ ਮਾਟੀ।
ਫਿਰ ਉਹਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਵੀ ਉਹੋ ਜਿਹੀ ਸੋਨਾ ਤੇ ਉਹੋ ਜਿਹੀ ਮਿੱਟੀ ਉਸਨੂੰ ਪ੍ਰਤੀਤ ਹੁੰਦੀ ਹੈ, ਭਾਵ ਸੋਨਾ ਤੇ ਮਿੱਟੀ ਉਹਦੀ ਦ੍ਰਿਸ਼ਟੀ ਵਿੱਚ ਇੱਕ ਬਰਾਬਰ ਹੋ ਜਾਂਦਾ। ਇਹਦੇ ਉੱਤੇ ਇੱਕ ਮਹਾਂਪੁਰਖ ਛੋਟੀ ਜਿਹੀ ਸਾਖੀ ਸੁਣਾਉਂਦੇ ਸਨ। ਲਾਹੌਰ ਸ਼ਹਿਰ ਦੇ ਵਿੱਚ ਦੋ ਭਗਤ ਰਹਿੰਦੇ ਸਨ, ਰੰਕਾ ਜੀ ਤੇ ਬੰਕਾ ਜੀ। ਰੰਕਾ ਇਸਤਰੀ ਦਾ ਨਾਮ ਸੀ, ਬੰਕਾ ਉਸਦੇ ਪਤੀ ਦਾ ਨਾਮ ਸੀ। ਦੋਵੇਂ ਬੜੇ ਪਰਮੇਸ਼ਰ ਦੇ ਪਿਆਰੇ ਸਨ ਅਤੇ ਇਹਨਾਂ 'ਤੇ ਇੰਨੀ ਵਾਹਿਗੁਰੂ ਦੀ ਕਿਰਪਾ ਸੀ। ਇੱਕ ਦਿਨ ਦੋਵੇਂ ਜਾਣੇ ਤੁਰੇ ਜਾ ਰਹੇ ਸਨ ਅਤੇ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਦੀ ਪਰਖ ਦੇ ਲਈ ਕੁਝ ਸੋਨੇ ਦੀਆਂ ਮੋਹਰਾਂ ਦੀ ਥੈਲੀ ਰਸਤੇ ਵਿੱਚ ਸੁੱਟ ਦਿੱਤੀ ਅਤੇ ਜਦੋਂ ਰਸਤੇ ਵਿੱਚ ਸੋਨੇ ਦੀਆਂ ਮੋਹਰਾਂ ਪਈਆਂ ਦੇਖੀਆਂ ਅਤੇ ਜਿਹੜੀ ਰੰਕਾ ਜੀ ਪਤੀ ਦਾ ਨਾਮ ਸੀ, ਬੰਕਾ ਉਸਦੀ ਪਤਨੀ ਦਾ ਨਾਮ ਸੀ, ਅਤੇ ਜਦੋਂ ਰੰਕਾ ਭਗਤ ਅੱਗੇ ਗਿਆ ਪਹਿਲਾਂ ਸੋਨੇ ਦੇ ਉੱਤੇ ਉਹਦੀ ਨਿਗਾਹ ਪਈ ਅਤੇ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਸੋਨੇ ਦੀਆਂ ਮੋਹਰਾਂ ਪਈਆਂ ਨੇ, ਅਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਪਿੱਛੇ ਮੇਰੀ ਪਤਨੀ ਆ ਰਹੀ ਹੈ ਅਤੇ ਕਿਧਰੇ ਐਸਾ ਨਾ ਹੋਵੇ ਸੋਨੇ ਦੀਆਂ ਮੋਹਰਾਂ ਨੂੰ ਦੇਖ ਕੇ ਉਸਦਾ ਮਨ ਲਲਚਾ ਜਾਵੇ, ਅਤੇ ਉਸਨੇ ਉਹ ਸੋਨੇ ਦੀਆਂ ਮੋਹਰਾਂ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ। ਹੁਣ ਉਹ ਜਦੋਂ ਉੱਤੋਂ ਮਿੱਟੀ ਪਾਈ ਜਾਵੇ ਅਤੇ ਉੱਧਰੋਂ ਉਹਦੇ ਘਰ ਵਾਲੇ ਵੀ ਉਦੋਂ ਤੱਕ ਆ ਗਈ ਅਤੇ ਉਹ ਕਹਿਣ ਲੱਗੀ ਪਤੀ ਜੀ ਇਹ ਕੀ ਕਰ ਰਹੇ ਹੋ, ਤਾਂ ਉਹਨੇ ਅੱਗੋਂ ਸੱਚੋ ਸੱਚ ਦੱਸ ਦਿੱਤਾ। ਕਹਿਣ ਲੱਗਾ ਭਾਗਵਾਨੇ ਸੋਨੇ ਦੀਆਂ ਮੋਹਰਾਂ ਸਨ ਅਤੇ ਮੈਂ ਇਹਨਾਂ 'ਤੇ ਮਿੱਟੀ ਪਾ ਰਿਹਾ ਹਾਂ ਕਿਉਂਕਿ ਮੇਰੇ ਮਨ ਦੇ ਵਿੱਚ ਇਹ ਖਦਸ਼ਾ ਸੀ ਕਿਧਰੇ ਸੋਨੇ ਨੂੰ ਦੇਖ ਕੇ ਤੇਰਾ ਮਨ ਨਾ ਲਲਚਾ ਜਾਵੇ, ਕਿਉਂਕਿ ਬੀਬੀਆਂ ਨੂੰ ਸੋਨੇ ਦੇ ਨਾਲ ਬਹੁਤਾ ਕੁਛ ਪ੍ਰੇਮ ਹੁੰਦਾ, ਇਸ ਲਈ ਮੈਂ ਸੋਚਿਆ ਵੀ ਇਹ ਸੋਨੇ ਨੂੰ ਦੇਖ ਕੇ ਤੇਰਾ ਮਨ ਨਾ ਡੋਲ ਜਾਵੇ। ਉਸ ਬੀਬੀ ਉੱਤੇ ਇੰਨੀ ਅਕਾਲ ਪੁਰਖ ਦੀ ਕਿਰਪਾ ਸੀ, ਉਹ ਹੱਸ ਕੇ ਕਹਿਣ ਲੱਗੀ ਪਤੀ ਜੀ ਤੁਹਾਨੂੰ ਸੋਨੇ ਅਤੇ ਮਿੱਟੀ ਵਿੱਚ ਹਾਲੇ ਫਰਕ ਦਿਸਦਾ, ਮੈਨੂੰ ਤਾਂ ਇਉਂ ਜਾਪਦਾ ਹੈ ਜਿਵੇਂ ਤੁਸੀਂ ਮਿੱਟੀ 'ਤੇ ਮਿੱਟੀ ਪਾਈ ਜਾ ਰਹੇ ਹੋ, ਸੋਨਾ ਅਤੇ ਮਿੱਟੀ ਇੱਕ ਬਰਾਬਰ ਹੁੰਦੇ ਨੇ, ਐਸੀ ਉਹਨਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਲੋ ਹਜ਼ੂਰ ਕਹਿੰਦੇ ਨੇ ਭਾਈ ਅਸਲੀ ਜੀਵਨ ਮੁਕਤ ਪੁਰਸ਼ ਉਹ ਹੁੰਦਾ ਹੈ ਵੀ ਉਹਦੀ ਦ੍ਰਿਸ਼ਟੀ ਵਿੱਚ ਉਹੋ ਜਿਹਾ ਸੋਨਾ ਅਤੇ ਉਹੋ ਜਿਹੀ ਮਿੱਟੀ ਹੁੰਦੀ ਹੈ।
ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ।
ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵੀ ਉਹੋ ਜਿਹਾ ਹੁੰਦਾ ਹੈ ਅਤੇ ਜਿਹੜੀ ਬਿਖ ਖਾਟੀ, ਜੇ ਉਹਨਾਂ ਨੂੰ ਜ਼ਹਿਰ ਵੀ ਖਾਟੀ ਮਿਲ ਜਾਵੇ ਅਤੇ ਜ਼ਹਿਰ ਵੀ ਅਤੇ ਅੰਮ੍ਰਿਤ ਉਹਨਾਂ ਨੂੰ ਕਿਹੋ ਜਿਹਾ ਪ੍ਰਤੀਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਸੁੱਖ ਹੈ ਅਤੇ ਉਹਨੂੰ ਸਾਰੇ ਹੀ ਆਪਾਂ ਅੰਮ੍ਰਿਤ ਰੂਪ ਸਮਝਦੇ ਹਾਂ ਅਤੇ ਜਿਹੜਾ ਦੁੱਖ ਹੈ ਉਹਨੂੰ ਜ਼ਹਿਰ ਵਰਗਾ ਕੌੜਾ ਸਮਝਦੇ ਹਾਂ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਜੀਵਨ ਮੁਕਤ ਪੁਰਸ਼ ਹੁੰਦਾ ਹੈ ਉਹਨੂੰ ਚਾਹੇ ਕੋਈ ਅੰਮ੍ਰਿਤ ਸੁੱਖ ਦੇ ਦੇਵੇ ਅਤੇ ਚਾਹੇ ਕੋਈ ਉਸਨੂੰ ਦੁੱਖ ਦੇਵੇ, ਉਹ ਉਸ ਨੂੰ ਇੱਕ ਬਰਾਬਰ ਹੀ ਜਾਣਦਾ ਹੈ। ਅਥਵਾ ਚਾਹੇ ਪ੍ਰਤੱਖ ਵੀ ਉਹਨੂੰ ਕੋਈ ਅੰਮ੍ਰਿਤ ਵਰਗਾ ਮਿੱਠਾ ਪਦਾਰਥ ਦੇ ਦੇਵੇ ਅਤੇ ਚਾਹੇ ਕੋਈ ਜ਼ਹਿਰ ਵੀ ਦੇ ਦੇਵੇ ਅਤੇ ਉਹਨੂੰ ਇੱਕੋ ਜਿਹਾ ਹੀ ਪ੍ਰਤੀਤ ਹੋਵੇਗਾ। ਜਿਵੇਂ ਮੀਰਾਂ ਬਾਈ ਦੀ ਸਾਖੀ ਵੀ ਆਉਂਦੀ ਹੈ ਵੀ ਉਸਨੂੰ ਜ਼ਹਿਰ ਦੇ ਦਿੱਤੀ ਗਈ ਸੀ, ਪਰ ਉਹ ਐਸੀ ਵਾਹਿਗੁਰੂ ਦੇ ਪਿਆਰ ਦੇ ਵਿੱਚ ਕ੍ਰਿਸ਼ਨ ਜੀ ਦੀ ਭਗਤੀ ਕਰਦੀ ਸੀ ਅਤੇ ਉਹਨੇ ਕ੍ਰਿਸ਼ਨ ਜੀ ਨੂੰ ਭੋਗ ਲਵਾ ਕੇ ਅਤੇ ਉਹ ਜ਼ਹਿਰ ਦਾ ਪਿਆਲਾ ਵੀ ਪੀ ਲਿਆ ਅਤੇ ਉਹਨੂੰ ਕੋਈ ਅਸਰ ਨਹੀਂ ਹੋਇਆ। ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਸੰਤ ਬਾਬਾ ਆਇਆ ਸਿੰਘ ਜੀ ਨੂੰ ਵੀ ਉਹਨਾਂ ਦੇ ਸੇਵਕ ਨੇ 3 ਵਾਰੀ ਜ਼ਹਿਰ ਦਿੱਤੀ ਅਤੇ 2 ਵਾਰੀ 'ਤੇ ਕੋਈ ਅਸਰ ਨਹੀਂ ਹੋਇਆ। ਜਦੋਂ 3ਵਾਰੀ ਦਿੱਤੀ, ਕਹਿਣ ਲੱਗੇ ਲੈ ਹੁਣ ਗੁਰਮੁਖਾ ਤੇਰੀ ਇੱਛਾ ਹੀ ਪੂਰੀ ਕਰ ਦਿੰਦੀ ਹਾਂ, ਅਤੇ ਇਹ ਕਹਿ ਕੇ ਅਤੇ ਉਹ ਜਿਹੜੀ ਜ਼ਹਿਰ ਵੀ ਪੀ ਲਈ, ਦੁੱਧ ਵਿੱਚ ਘੋਲ ਕੇ ਦਿੱਤੀ ਗਈ ਸੀ ਅਤੇ ਕਹਿਣ ਲੱਗੇ ਲੈ ਹੁਣ ਤੇਰੀ ਇੱਛਾ ਪੂਰੀ ਕਰ ਦਿੰਦੇ ਹਾਂ। ਇੰਨੇ ਬਚਨ ਕਹਿ ਕੇ ਅਤੇ ਉਹ ਸਰੀਰ ਸ਼ਾਂਤ ਕਰ ਦਿੱਤਾ। ਭਾਵ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਅਤੇ ਜ਼ਹਿਰ ਇੱਕ ਬਰਾਬਰ ਹੁੰਦੀ ਹੈ। ਖੱਟੀ ਜਿਹੜਾ ਅਰਥ ਹੈ, ਖੱਟੀ ਟੀਟ ਵੀ ਵਿਦਵਾਨਾਂ ਨੇ ਕੀਤਾ ਵੀ ਜਿਹੜੀ ਖੱਟੀ ਟੀਟ ਜ਼ਹਿਰ ਹੁੰਦੀ ਹੈ, ਅਥਵਾ ਬਿਖ ਖਾਟੀ ਵੀ ਜੇ ਤੇ ਉਹੋ ਜਿਹੀ ਅੰਮ੍ਰਿਤ ਉਹੋ ਜਿਹੀ ਜ਼ਹਿਰ ਉਹਨਾਂ ਨੂੰ ਖਾਟੀ ਪ੍ਰਾਪਤ ਹੁੰਦੀ ਹੈ।
ਤੈਸਾ ਮਾਨ ਤੈਸਾ ਅਭਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹੋ ਜਿਹੀ ਮਾਨ ਆਦਰ ਅਤੇ ਉਹੋ ਜਿਹੀ ਅਵਮਾਨ ਨਿਰਾਦਰ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਪ੍ਰਕਰਨ ਦੇ ਅਨੁਸਾਰ ਅਵਮਾਨ ਦਾ ਅਰਥ ਇੱਥੇ ਨਿਰਾਦਰ ਹੀ ਟੁੱਕਦਾ ਹੈ। ਵੈਸੇ ਉਹੋ ਜਿਹਾ ਜਿਹੜਾ ਬਾਹਰੋਂ ਮਾਣ ਸਤਿਕਾਰ ਮਿਲਦਾ ਹੈ ਅਤੇ ਜਿਹੜਾ ਮਨ ਦੇ ਵਿੱਚ ਅਵਮਾਨ ਹੈ ਉਹ ਵੀ ਉਹਨਾਂ ਨੂੰ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ। ਪਰ ਮਾਣ ਅਤੇ ਅਪਮਾਨ ਦੀ ਗੱਲ ਨੇੜੇ ਟੁੱਕਦੀ ਹੈ, ਇਸ ਲਈ ਅਪਮਾਨ ਦੀ ਥਾਂ 'ਤੇ ਇੱਥੇ ਅਵਮਾਨ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ ਵੀ ਉਹੋ ਜਿਹਾ ਮਾਣ ਸਤਿਕਾਰ ਉਹਨਾਂ ਨੂੰ ਦਿਸਦਾ ਹੈ, ਚਾਹੇ ਕੋਈ ਉਹਨਾਂ ਨੂੰ ਮੱਥਾ ਟੇਕੀ ਜਾਵੇ, ਭੇਟਾ ਦੇਈ ਜਾਵੇ ਅਤੇ ਚਾਹੇ ਕੋਈ ਉਹਨਾਂ ਨੂੰ ਦੁਰਵਚਨ ਵੀ ਆਖੀ ਜਾਵੇ, ਅਤੇ ਉਹਨਾਂ ਨੂੰ ਮਾਨ ਅਤੇ ਅਪਮਾਨ ਉਹ ਜਿਹਾ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ।
ਤੈਸਾ ਰੰਕ ਤੈਸਾ ਰਾਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਗਰੀਬ ਵੀ ਉਹ ਜਿਹਾ ਦਿਸਦਾ ਅਤੇ ਰਾਜਾ ਵੀ ਉਹ ਜਿਹਾ ਦਿਸਦਾ। ਉਹ ਰਾਜੇ ਅਤੇ ਗਰੀਬ ਦੇ ਵਿੱਚ ਵੀ ਫਰਕ ਨਹੀਂ ਸਮਝਦੇ। ਇਹ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਹੁੰਦੀ ਹੈ। ਜਿਵੇਂ ਪਹਿਲਾਂ ਵੀ ਤੁਸੀਂ ਇੱਕ ਦਿਨ ਵਿਚਾਰ ਸੁਣ ਚੁੱਕੇ ਹੋ, ਮੁਲਤਾਨ ਦਾ ਗਵਰਨਰ ਬਾਬਾ ਖੁਦਾ ਸਿੰਘ ਜੀ ਦੇ ਕੋਲ ਆਇਆ ਅਤੇ ਕਹਿਣ ਲੱਗਾ ਜੀਵਨ ਮੁਕਤ ਮਹਾਂਪੁਰਖ ਦੇ ਕੀ ਲੱਛਣ ਹੁੰਦੇ ਨੇ, ਤਾਂ ਉਹ ਕਹਿਣ ਲੱਗੇ ਤੁਸੀਂ ਬਾਣੀ ਪੜ੍ਹੋ, ਬਾਣੀ ਵਿੱਚ ਆਹ ਸਾਰਾ ਕੁਛ ਲਿਖਿਆ ਹੋਇਆ, ਪ੍ਰਭ ਕੀ ਆਗਿਆ ਆਤਮ ਹਤਾਵੈ ਜੀਵਨ ਮੁਕਤ ਸੋ ਕਹਾਵੈ। ਉਹ ਕਹਿਣ ਲੱਗਾ ਨਹੀਂ ਜੀ ਪ੍ਰੈਕਟੀਕਲ ਦੱਸੋ, ਤਾਂ ਉਹਨਾਂ ਨੇ ਉਹਦੀ ਛਾਤੀ ਵਿੱਚ ਲੱਤ ਮਾਰੀ, ਉਹਦੀ ਟੋਪੀ ਜੀ ਕਿੱਦਾਂ ਰੂੜੀ ਫਿਰੇ ਅਤੇ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਇਹ ਕੀ ਗੱਲ? ਕਹਿੰਦੇ ਇਹ ਪ੍ਰੈਕਟੀਕਲ ਬ੍ਰਹਮ ਗਿਆਨੀ ਦੀ ਅਵਸਥਾ ਦਾ ਤੈਨੂੰ ਨਮੂਨਾ ਦੱਸਿਆ ਹੈ, ਉਹਦੀ ਦ੍ਰਿਸ਼ਟੀ ਵਿੱਚ ਤੇਰੇ ਵਰਗਾ ਗਵਰਨਰ ਅਤੇ ਕੁੱਤਾ ਇੱਕੋ ਜਿਹਾ ਹੀ ਪ੍ਰਤੀਤ ਹੁੰਦਾ। ਇਹ ਅਸਲੀ ਹੁੰਦੀ ਪੂਰਨ ਜੀਵਨ ਮੁਕਤਾਂ ਦੀ ਅਵਸਥਾ। ਤੈਸਾ ਰੰਗ ਤੈਸਾ ਰਾਜਾਨ, ਉਹਨਾਂ ਨੂੰ ਉਹੋ ਜਿਹਾ ਹੀ ਰਾਜਾ ਅਤੇ ਉਹੋ ਜਿਹਾ ਗਰੀਬ ਪ੍ਰਤੀਤ ਹੁੰਦਾ ਹੈ।
ਜੋ ਵਰਤਾਏ ਸਾਈ ਜੁਗਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਜੋ ਵੀ ਪਾਣਾ ਵਰਤਾਉਂਦਾ ਹੈ, ਜਿਸ ਢੰਗ ਦੇ ਨਾਲ ਵੀ ਵਰਤਾਉਂਦਾ ਹੈ, ਅਤੇ ਉਹੀ ਉਸ ਜੁਗਤ ਨੂੰ ਪ੍ਰਵਾਨ ਕਰਦੇ ਹਨ।
ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਪੁਰਖ ਅਸਲੀ ਜੀਵਨ ਮੁਕਤ ਆਖੀਦਾ ਹੈ।
ਪਾਰ ਬ੍ਰਹਮ ਕੇ ਸਗਲੇ ਠਾਓ।
ਲਓ ਹੁਣ ਅਖੀਰ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿੱਛੇ ਸਾਰੀ ਬਾਣੀ ਦਾ ਜੋ ਇਸ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੱਖੋ ਵੱਖਰੇ ਭੇਖਾਂ ਦਾ ਜ਼ਿਕਰ ਕੀਤਾ ਹੈ, ਹੁਣ ਸਮੁੱਚੇ ਤੌਰ 'ਤੇ ਉਹਦਾ ਨਿਚੋੜ ਦੱਸਦੇ ਨੇ। ਪਾਰ ਬ੍ਰਹਮ ਕੇ ਸਗਲੇ ਠਾਓ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਥਾਂ ਨੇ, ਜਿੰਨੇ ਧਰਮ ਅਸਥਾਨ ਨੇ ਅਤੇ ਜਿੰਨੇ ਧਰਮ ਨੇ ਅਤੇ ਜਿੰਨੇ ਭੇਖ ਨੇ, ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹਨ।
ਜਿਤ ਜਿਤ ਘਰ ਰੱਖੇ ਤੈਸਾ ਤਿੰਨ ਨਾਉ।
ਲਓ ਜਿਸ ਜਿਸ ਘਰ ਦੇ ਵਿੱਚ ਵਾਹਿਗੁਰੂ ਕਿਸੇ ਨੂੰ ਰੱਖਦਾ ਹੈ ਅਤੇ ਉਹ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ। ਭਾਵ ਜਿੰਨੇ ਧਰਮ ਨੇ ਹੈ ਅਤੇ ਸਾਰੇ ਵਾਹਿਗੁਰੂ ਨੂੰ ਮਿਲਣ ਵਾਸਤੇ ਹੀ ਬਣਾਏ ਗਏ, ਅਤੇ ਜਿਹੋ ਜਿਹੇ ਘਰ ਦੇ ਵਿੱਚ ਕਿਸੇ ਨੂੰ ਵਾਹਿਗੁਰੂ ਰੱਖਦਾ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਹੈ। ਜਿਹੜਾ ਇਸਲਾਮ ਦੇ ਵਿੱਚ ਚਲਿਆ ਜਾਂਦਾ ਉਹਨੂੰ ਮੁਸਲਮਾਨ ਕਹਿ ਦਿੰਦੇ ਨੇ, ਜਿਹੜਾ ਹਿੰਦੂ ਧਰਮ ਨੂੰ ਅਪਣਾ ਲਵੇ ਹਿੰਦੂ ਕਹਿ ਦਿੰਦੇ ਨੇ, ਜਿਹੜਾ ਜੈਨ ਧਰਮ ਨੂੰ ਅਪਣਾ ਲਵੇ ਜੈਨੀ ਕਹਿ ਦਿੰਦੇ ਨੇ। ਇਉਂ ਜਿਹੋ ਜਿਹੇ ਉਹ ਘਰ ਦੇ ਵਿੱਚ ਕਿਸੇ ਨੂੰ ਰੱਖਦਾ ਹੋ ਜਾਏ ਉਹਦਾ ਨਾਮ ਪੈ ਜਾਂਦਾ ਹੈ।
ਆਪੇ ਕਰਨ ਕਰਾਵਨ ਜੋਗ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਭ ਕੁਛ ਆਪ ਕਰਨ ਕਰਾਉਣ ਦੇ ਯੋਗ ਸਮਰੱਥ ਹੈ।
ਪ੍ਰਭ ਭਾਵੈ ਸੋਈ ਫੁਨ ਹੋਗ
ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਭਾਈ ਉਹੀ ਪਿੱਛੇ ਹੋਇਆ ਤੇ ਉਹੀ ਹੁਣ ਹੋ ਰਿਹਾ ਤੇ ਹੋਗ ਅੱਗੇ ਨੂੰ ਉਹੀ ਹੋਵੇਗਾ।
ਪਸਰਿਓ ਆਪ ਹੋਏ ਅਨੰਤ ਤਰੰਗ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਅਨੇਕਾਂ ਤਰੰਗਾਂ ਦਾ ਰੂਪ ਲਹਿਰਾਂ ਦਾ ਰੂਪ ਹੋ ਕੇ ਇਹ ਸਾਰੇ ਆਕਾਸ਼ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ।
ਨਖੇ ਨਾ ਜਾਹੇ ਪਰ ਬ੍ਰਹਮ ਕੇ ਰੰਗ
ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਇੰਨੇ ਭਾਈ ਰੰਗ ਨੇ ਤੇ ਉਹ ਜਾਣੇ ਹੀ ਨਹੀਂ ਜਾ ਸਕਦੇ ਕਿਉਂਕਿ ਹੁਣ ਇਸ ਗੱਲ ਨੂੰ ਤਾਂ ਸਾਇੰਸਦਾਨ ਵੀ ਮੰਨਦੇ ਨੇ ਵੀ ਇਹ ਕੈਸਾ ਸੂਖਮ ਤੱਤ ਹੈ ਤੇ ਆਕਾਸ਼ ਦੇ ਵਿੱਚ ਉਹ ਲਹਿਰਾਂ ਨੇ ਜਿਹੜੀਆਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਵਾਹਿਗੁਰੂ ਅਨੇਕਾਂ ਤਰੰਗਾਂ ਦਾ ਰੂਪ ਹੋ ਕੇ ਜਿਵੇਂ ਹੁਣ ਆਪਾਂ ਇੱਥੋਂ ਟੈਲੀਫੋਨ ਕਰਦੇ ਹਾਂ ਅੱਗੇ ਤਾਂ ਤਾਰਾਂ ਨਾਲ ਹੀ ਗੱਲ ਹੁੰਦੀ ਸੀ ਹੁਣ ਮੋਬਾਈਲ ਫੋਨਾਂ 'ਤੇ ਵੀ ਸਿੱਧੀ ਗੱਲ ਹੁੰਦੀ ਹੈ ਇਹਦਾ ਮਤਲਬ ਕੋਈ ਨਾ ਕੋਈ ਉਹ ਹੈ ਨਾ ਕੋਈ ਤਰੰਗਾਂ ਕੁਛ ਲਹਿਰਾਂ ਇਹ ਗੱਲਾਂ ਸਾਇੰਸ ਨੇ ਵੀ ਮੰਨੀਆਂ ਨੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਅਨੇਕਾਂ ਤਰੰਗਾਂ ਦਾ ਰੂਪ ਹੋ ਕੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ ਉਸ ਵਾਹਿਗੁਰੂ ਦੇ ਇੰਨੇ ਰੰਗ ਨੇ ਕਿਸੇ ਪਾਸੋਂ ਜਾਣੇ ਹੀ ਨਹੀਂ ਜਾ ਸਕਦੇ।
ਜੈਸੀ ਮਤ ਦੇ ਤੈਸਾ ਪ੍ਰਗਾਸ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਜਿਹੋ ਜਿਹੀ ਕਿਸੇ ਨੂੰ ਮਤ ਦਿੰਦਾ ਹੈ ਤੇ ਉਹੋ ਜਿਹਾ ਪ੍ਰਕਾਸ਼ ਉਹਨੂੰ ਚਾਨਣ ਹੋ ਜਾਂਦਾ ਹੈ।
ਪਰ ਬ੍ਰਹਮ ਕਰਤਾ ਅਵਿਨਾਸ਼
ਉਹ ਅਕਾਲ ਪੁਰਖ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਕਰਤਾ ਸਿਰਜਣਹਾਰ ਹੈ ਤੇ ਨਾਲ ਹੀ ਅਵਿਨਾਸ਼ ਨਾਸ਼ ਤੋਂ ਰਹਿਤ ਹੈ।
ਸਦਾ 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 ਦਇਆਲ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਹ ਵਾਹਿਗੁਰੂ ਸਦਾ ਸਦਾ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਕਿਉਂਕਿ ਤਿੰਨ ਵਾਰੀ ਸਦਾ 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 ਸ਼ਬਦ ਸਤਿਗੁਰੂ ਨੇ ਵਰਤਿਆ ਹੈ ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹ ਦਿਆਲੂ ਕਿਰਪਾਲੂ ਹੈ ਅਥਵਾ ਉਹ ਤਿੰਨੇ ਹੀ ਕਾਲਾਂ ਦੇ ਵਿੱਚ ਭੂਤ ਭਵਿੱਖ ਵਰਤਮਾਨ ਤਿੰਨੇ ਹੀ ਕਾਲਾਂ ਦੇ ਵਿੱਚ ਉਹ ਵਾਹਿਗੁਰੂ ਪਰਮ ਦਿਆਲੂ ਕਿਰਪਾਲੂ ਹੈ।
ਸਿਮਰ ਸਿਮਰ ਨਾਨਕ ਭਏ ਨਿਹਾਲ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਸਨੂੰ ਸਿਮਰ ਸਿਮਰ ਕੇ ਨਿਹਾਲ ਹੋ ਗਏ ਹਾਂ ਕਿਉਂਕਿ ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਅਤੇ ਫਿਰ ਵਾਹਿਗੁਰੂ ਉਹਦੇ ਸਾਰੇ ਦੁੱਖ ਦੂਰ ਕਰ ਦਿੰਦੇ ਅਤੇ ਜਦੋਂ ਨਿਹਾਲ ਦਾ ਅਰਥ ਇਹੀ ਹੈ ਵੀ ਸਾਰੇ ਦੁੱਖਾਂ ਤੋਂ ਰਹਿਤ ਹੋ ਜਾਣਾ ਸਿਮਰ ਸਿਮਰ ਨਾਨਕ ਪਏ ਨਿਹਾਲ ਵੀ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਅਸੀਂ ਤਾਂ ਨਿਹਾਲ ਹੋ ਗਏ ਹਾਂ ਇਹਦਾ ਮਤਲਬ ਸਾਰੇ ਸਾਡੇ ਸਾਰੇ ਦੁੱਖ ਟੁੱਟ ਗਏ ਨੇ ਅਤੇ ਸਾਡੇ ਸਾਰੇ ਕਸ਼ਟ ਦੂਰ ਹੋ ਗਏ ਨੇ ਐਸੀ ਸਿਮਰਨ ਦੁਆਰਾ ਇਹ ਬਖਸ਼ਿਸ਼ ਹੋਈ ਹੈ ਅਤੇ ਸਾਡੇ ਸਾਰੇ ਦੁੱਖ ਨਾਸ ਹੋਏ ਨੇ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਅਤੇ ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਮਨ ਵਿੱਚ ਵਸਾਉਣਾ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ
ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।